ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕੈ ਜਾਹੀ।
ਜਿਹੜੇ ਮਨਮੁਖ ਨੇ ਬਿਰਧ ਵੀ ਨੇ ਪੂਰੇ ਸਿਆਣੇ ਵੀ ਨੇ ਚਾਹੇ 100 ਸਾਲ ਦੀ ਉਮਰ ਉਹਨਾਂ ਦੀ ਉਹ ਬਾਲਕ ਦੇ ਸਮਾਨ ਨੇ ਉਹ ਬਿਰਧ ਵੀ ਬਾਲਕ ਸਮਾਨ ਨੇ ਉਹਨਾਂ ਦੀ ਅਕਲ ਬਾਲਕ ਸਮਾਨ ਹੈ ਰਹਿਣੀ ਹੈ ਜਿਹਨੂੰ ਕੁਛ ਨੀ ਪਤਾ ਸਰੀਰ ਕਰਕੇ ਫਿਰਦੇ ਨੇ ਉਹ ਪੁਰਾਣੀ ਹੋ ਜਾਣਾ ਉਹਨਾਂ ਦੇ
ਇਹ ਪਿਛਲੇ ਸ਼ਲੋਕ ਨਾਲ ਰਲਾ ਕੇ ਪੜਨਾ ਉੱਥੇ ਇੱਥੇ ਫਿਰ ਬੁੱਢੇ ਦੀ ਗੱਲ ਸਾਫ਼ ਕੀਤੀ ਹੈ ਜੀ।
ਹਾਂ ਹਰ ਸੁਰਤ ਨਹੀਂ ਉਹਨਾਂ ਨੂੰ ਹਰ ਦੇ ਬਾਰੇ ਕੋਈ ਗਿਆਨ ਨਹੀਂ ਹਰ ਸਾਲ ਉਹਨਾਂ ਨੂੰ ਸੁਰਤ ਨੀ ਹਰ ਹੁੰਦਾ ਉਹਨੂੰ ਸੁਰਤ ਨੀ ਧਿਆਨ ਹੈ ਨੀ ਸਮਝੇ ਨੀ ਹਰ ਬਾਰੇ ਉਹਨਾਂ ਨੂੰ ਕੀ ਹੁੰਦਾ ਜੇ ਹਰ ਬਾਰੇ ਉਹਨਾਂ ਨੂੰ ਕਹੋ ਵੀ ਦੱਸੋ ਹਰ ਬਾਰੇ ਵਿਆਖਿਆ ਕਰੋ ਉਹ ਨਹੀਂ ਕਰ ਸਕਦੇ ਸੁਰਤ ਨੀ ਉਹਨਾਂ ਨੂੰ ਹਰ ਵਾਲੇ ਕਦੇ ਧਿਆਨ ਦਿੰਦੇ ਹੀ ਨੀ ਦਿੱਤਾ ਹੀ ਨੀ ਉਹਨਾਂ ਜਿੰਦਗੀ ਉਹਨਾਂ ਨੇ ਕੀ ਲੈਣਾ ਉੱਥੇ ਉਹ ਤਾਂ ਆਪਣੇ ਮਹਾਂਪੁਰਖਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਪਾਗਲੀਆਂ ਉਹ ਮਾਰੀ ਜਾਂਦੇ ਨੇ ਜਿਹੜੀਆਂ ਪਾਗਲੀਆਂ ਸੁਣੀਆਂ ਨੇ ਉਹ ਪਾਗਲੀਆਂ ਮਾਰੀ ਜਾਂਦੇ ਨੇ।
ਠੀਕ ਹੈ ਜੀ ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕੈ ਜਾਹੀ
ਜਿਹੜਾ ਧਰਮਕਾਂਡ ਕਰਦੇ ਨੇ ਹੋਮੈ ਦੇ ਵਿੱਚ ਉਹ ਤਾਂ ਫਿਰ ਧਰਮ ਰਾਏ ਦੇ ਜਾਣਾ ਪਊਗਾ ਪੁੰਨ ਪਾਪ ਨੂੰ ਮੰਨਦੇ ਨੇ ਸਾਰੇ ਧਰਮ ਰਾਏ ਦੇ ਜਾਣਗੇ ਉਹ ਦੂਆ ਜਨਮ ਜਿੱਥੇ ਧਰਮ ਰਾਏ ਜਾਣਗੇ ਦੂਆ ਜਨਮ ਹੋਊਗਾ ਧਰਮ ਰਾਏ ਤਾਂ ਪੇਸ਼ੀ ਪਊਗੀ ਉਹਨੇ ਤਾਂ ਪੇਸ਼ੀ ਪਊਗੀ ਫਿਰ ਉਹ ਤਾਂ ਮੁਲਜ਼ਮ ਨੇ ਸਾਰੇ ਜਿੰਨੇ ਧਰਮ ਰਾਏ ਦੇ ਜਾਂਦੇ ਨੇ ਮੁਲਜ਼ਮ ਨੇ ਸਾਰੇ ਆਪ ਮੁਲਜ਼ਮ ਨੇ ਦੂਆ ਨੂੰ ਚੇਲਿਆਂ ਨੂੰ ਮੁਲਜ਼ਮ ਬਣਾ ਕੇ ਭੇਜਿਆ ਧਰਮ ਰਾਏ ਦੇ ਜਿਹੜੇ ਪੁੰਨ ਪਾਪ ਦੀ ਗੱਲ ਮੰਨਦੇ ਨੇ ਪ੍ਰਚਾਰ ਕਰਦੇ ਨੇ ਪੁੰਨ ਪਾਪ ਨੂੰ ਜਾਂ ਆਪਣੇ ਚੇਲਿਆਂ ਨੂੰ ਉਪਦੇਸ਼ ਕਰਦੇ ਨੇ ਉਹ ਸਾਰੇ ਆਪ ਮੁਲਜ਼ਮ ਨੇ ਚੇਲਿਆਂ ਨੂੰ ਮੁਲਜ਼ਮ ਬਣਾਈ ਜਾਂਦੇ ਨੇ ਧਰਮ ਰਾਏ ਤੇ ਜਾਣਾ ਪਊ ਸਾਰਿਆਂ ਉਹ ਤੋਂ ਅਗਲਾ ਜਨਮ ਹੋਊਗਾ ਜੀ ਉਹਨਾਂ ਦਾ ਲੇਖਾ ਨਹੀਂ ਛੁੱਟ ਸਕਦਾ ਲੇਖੇ ਚ ਛੁਟਕਾਰਾ ਨਹੀਂ ਹੈ ਉਹ ਨਾ ਆਪ ਛੁੱਟਣ ਮਾਇਆ ਚੋ ਨਾ ਆਪਣੇ ਚੇਲਿਆਂ ਨੂੰ ਛੁੱਟਣ ਦੇਣ।
ਗੁਰਮੁਖੀ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ
ਉੱਤੇ ਮਨਮੁਖ ਨੇ ਥੱਲੇ ਆ ਗਏ ਗੁਰਮੁਖ ਅੱਛੇ ਨੇ ਗੁਰਮੁਖ ਚੰਗੇ ਹੁੰਦੇ ਨੇ ਉਹ ਚੰਗੇ ਨਹੀਂ ਹੁੰਦੇ ਅੱਛੇ ਨਿਰਮਲੇ ਉਹ ਨਿਰਮਲ ਹੁੰਦੇ ਨੇ ਉਹਨਾਂ ਦੀ ਬੁੱਧ ਨਿਰਮਲ ਹੁੰਦੀ ਹੈ ਮਤ ਮੈਲ ਨਹੀਂ ਹੁੰਦੀ ਉਹਨਾਂ ਦੇ ਅੰਦਰ ਉਹਨਾਂ ਨੂੰ ਹਰ ਪ੍ਰਤੱਖ ਹੁੰਦਾ ਪ੍ਰਤੱਖ ਰਹਿੰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਗੁਰ ਕੇ ਸ਼ਬਦ ਸੁਪਾਏ ਤੇ ਉਹਨਾਂ ਨੂੰ ਗੁਰ ਕੇ ਜਿਹੜੇ ਸ਼ਬਦ ਨੇ ਨਾ ਗੁਰ ਕੇ ਜਿਹੜੇ ਬਚਨ ਨੇ ਨਾ ਉਹਨਾਂ ਨੂੰ ਪਾਇਆ ਪਹਿਲਾਂ ਤੇ ਉਹਨਾਂ ਨੂੰ ਚੰਗੇ ਲੱਗੇ ਹੁੰਦੇ ਨੇ ਗੁਰੂ ਅਮਰਦਾਸ ਦੇ ਬਚਨ ਜੇ ਪਾ ਗਏ ਪੰਜਵੇਂ ਪਾਤਸ਼ਾਹ ਨੂੰ ਤਾਂ ਨਿਰਮਲ ਵੀ ਹੋ ਗਈ ਬੁੱਧ ਜਿਹੜੇ ਗੁਰਸਿੱਖ ਨੂੰ ਗੁਰਬਾਣੀ ਪਾ ਜੂਗੀ ਚੰਗੀ ਲੱਗ ਜੂਗੀ ਮਿੱਠੀ ਲੱਗ ਜੂਗੀ ਉਹਦੀ ਬੁੱਧ ਬਦਲ ਜੂਗੀ ਬੁੱਧ ਨਿਰਮਲ ਹੋ ਜੂਗੀ ਮਨ ਨਿਰਮਲ ਹੋ ਜੂਗਾ ਉਹਨਾਂ ਮੈਲ ਪਤੰਗ ਨਾ ਲੱਗੀ ਜੇ ਚੰਨ ਸਤਿਗੁਰ ਪਾਏ ਮੈਲ ਪਤੰਗ ਪਤੰਗ ਮਨ ਨੂੰ ਕਹਿੰਦੇ ਨੇ ਉਹਨਾਂ ਦੇ ਮਨ ਨੂੰ ਮੈਲ ਨੀ ਲੱਗਦੀ ਉਹਨਾਂ ਮੈਲ ਪਤੰਗ ਨਾ ਲੱਗੀ ਮਨ ਉਹਨਾਂ ਦਾ ਮੈਲਾ ਨਹੀਂ ਹੋ ਸਕਦਾ ਮਨ ਉੱਡ ਜਾਣਾ ਪਤੰਗ ਵਾਂਗੂ ਮਨ ਜਿੱਦਾਂ ਦੇ ਮਰਜ਼ੀ ਮਾਇਆ ਚ ਫਿਰੀ ਜਾਵੇ ਮੈਲਾ ਨਹੀਂ ਹੁੰਦਾ ਹੈ ਮੈਲਾ ਕਦੇ ਨਾ ਹੋਵੇ ਹੀ ਨਾ ਲੱਗੇ ਦਾਗਾ ਜੇ ਚਲਣ ਸਤਿਗੁਰ ਪਾਏ ਜਿਹਨਾਂ ਦੇ ਗੁਰ ਚਲਣਾ ਨਾ ਧਿਆਨ ਹੈ ਧਿਆਨ ਤਾਂ ਗੁਰ ਗੁਰੂ ਦੇ ਬਚਨਾਂ ਨਾਲ ਹੈ ਧਿਆਨ ਸਤਿਗੁਰ ਦੇ ਗੁਣਾਂ ਵਿੱਚ ਉਹ ਗੁਣਾਂ ਚ ਧਿਆਨ ਗੁਣ ਲੈਂਦੇ ਨੇ ਉਹ ਗੁਣ ਲੈਂਦੇ ਹੀ ਨੀ ਸੰਸਾਰ ਚੋਂ ਜਿਹੜੇ ਗੁਣਾਂ ਚ ਧਿਆਨ ਰੱਖਦੇ ਨੇ ਗੁਣ ਚੁੱਕਦੇ ਨੇ ਤੱਤ ਚੁੱਕਦੇ ਨੇ ਉਹਨਾਂ ਨੇ ਵਿਖ ਮਾਇਆ ਤੇ ਕੀ ਲੈਣਾ ਮਾਇਆ ਧਾਰੀ ਨੇ ਉਹਨਾਂ ਨੂੰ ਮੈਲ ਲੱਗਦੀ ਹੈ ਜਿਹੜੇ ਮਾਇਆ ਧਾਰੀ ਨਹੀਂ ਹੈ ਮਾਇਆ ਦੀ ਭੁੱਖ ਨਹੀਂ ਜਿਹਨਾਂ ਦੇ ਅੰਦਰ ਉਹਨਾਂ ਮੈਲ ਲੱਗਦੀ ਹੋਈ
ਮਨਮੁਖ ਜੂਠੀ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖੀ ਮੇਲੀਅਨ ਗੁਰ ਕੈ ਅੰਕ ਸਮਾਏ
ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੇ ਝੂਠ ਲੱਗੀ ਹੈ ਮੂੰਹ ਚੋਂ ਵੀ ਝੂਠ ਨਿਕਲਣੀ ਉਹਨਾਂ ਦੇ ਸੱਚ ਨਹੀਂ ਨਿਕਲਣਾ ਉਹਨਾਂ ਦੇ ਮੂੰਹ ਚੋਂ ਮਨਮੁਖਾਂ ਦੇ ਮੂੰਹ ਦੇ ਵਿੱਚ ਪਰ ਮਨ ਵਿੱਚ ਝੂਠ ਰਹਿਣੀ ਹੈ ਮਾਇਆ ਮਾਇਆ ਨੂੰ ਝੂਠ ਕਹਿੰਦੇ ਨੇ ਝੂਠ ਝੂਠ ਉਹਨਾਂ ਦਾ ਝੂਠ ਨਹੀਂ ਸੁਣਦਾ ਝੂਠ ਨਿਕਲੂਗਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਸੱਚ ਬੋਲੇ ਨਹੀਂ ਸਕਦੇ ਸੱਚ ਦਾ ਬਾਣੀ ਉਹਨਾਂ ਦੇ ਮੂੰਹ ਚੋਂ ਨਹੀਂ ਨਿਕਲਦੀ ਕੱਚੀ ਬਾਣੀ ਉਹ ਨਿਕਲੂਗੀ ਮਾਇਆ ਦੀ ਭੁੱਖ ਨਹੀਂ ਜਾਂਦੀ ਝੂਠ ਹੋਰ ਕੀ ਹੈ ਮਾਇਆ ਦੀ ਭੁੱਖ ਨਹੀਂ ਜਾਂਦੀ ਉਹਨਾਂ ਦੇ ਅੰਦਰ
ਠੀਕ ਹੈ ਜੇ ਸੋ ਧੋਵਣ ਪਾਏ
ਭਾਵੇਂ ਜਿੰਨਾ ਮਰਜ਼ੀ ਬਾਹਰ ਉਹ ਸਰੋਵਰ ਜਾ ਕੇ ਡੁੱਬੀ ਜਾਣ ਧੋਈ ਜਾਣ ਅੰਦਰ ਨਹੀਂ ਧੋਂਦੇ ਅੰਦਰ ਤਾਂ ਧੋਂਦੇ ਹੀ ਨਹੀਂ ਧੋਂਦੇ ਤਾਂ ਬਾਹਰ ਦੇ ਸਰੀਰ ਨੇ ਉਹ
ਠੀਕ ਹੈ ਜੀ। ਨਾਨਕ ਗੁਰਮੁਖੀ ਮੇਲੀਅਨ ਗੁਰ ਕੈ ਅੰਕ ਸਮਾਏ।
ਨਾਨਕ ਗੁਰਮੁਖੀ ਮੇਲੀਅਨ, ਨਾਨਕ ਕਹਿੰਦੇ ਇਸ ਕਰਕੇ ਮਨਮੁਖਾਂ ਨੂੰ ਨੀ ਮੇਲਿਆ ਕਰਤਾਲ ਨੇ, ਗੁਰਮੁਖੀ ਮੇਲੇ ਨੇ, ਨਾਨਕ ਗੁਰਮੁਖੀ ਮੇਲੀਅਨ ਗੁਰ ਕੈ ਅੰਕ ਸਮਾਏ। ਗੁਰਮੁਖੀ ਇੱਕ ਹੁੰਦੇ ਨੇ, ਗੁਰਮੁਖੀ ਅੰਕ ਫਿਰ ਸ਼ਬਦ ਗੁਰੂ ਨਾਲ ਜੁੜਦੇ ਨੇ, ਅੰਕ ਸਮਾਉਂਦੇ ਨੇ ਜਾ ਕੇ। ਮਨਮੁਖ ਤਾਂ ਜੂੜ ਉਤਰਦੀ ਨੀ, ਬਸ ਸੰਸਾਰ ਚ ਰਹਿੰਦੇ ਨੇ, ਉਹਨਾਂ ਦੀ ਇੱਛਾ ਹੀ ਨੀ ਹੁੰਦੀ ਅਸਲ ਜਗ੍ਹਾ ਜਾਣ ਦੀ। ਮਨਮੁੱਖਾਂ ਦੀ ਅੰਦਰ ਭੁੱਖੇ ਨੀ ਪੈਦਾ ਹੋਈ ਗਾਂ ਦੀ।
ਅੱਛਾ, ਅੰਕ ਸਮਾਉਣ ਦਾ ਕੀ ਭਾਵ ਹੈ ਜੀ?
ਸ਼ਬਦ ਗੁਰੂ ਚ ਲੀਨ ਹੋ ਜਾਣਾ।
ਅੱਛਾ ਜੀ,
ਪਹਿਲਾਂ ਆਪਸ ਵਿਚ ਇੱਕ ਹੋ ਜਾਣਾ, ਫਿਰ ਸ਼ਬਦ ਦੇ ਵਿਚ ਲੀਨ ਹੋ ਜਾਣਾ।
ਅੱਛਾ ਜੀ, ਇਹ ਵੀ ਕਾਫੀ ਜਗ੍ਹਾ ਆਉਂਦਾ ਅੰਕ ਸ਼ਬਦ ਵੀ। ਠੀਕ ਹੈ ਜੀ, ਇੱਥੇ 45ਵੇਂ ਸ਼ਲੋਕ ਦੀ ਸਮਾਪਤੀ ਹੈ ਜੀ।